हर जस सुने न हर गुण गावे, बात नहीं आसमान गिराए। हर जस सुने न हर गुण गावे, बात नहीं आसमान। ऐसे लोगन स्यो क्या कहिया, ऐसे लोगन स्यो क्या कहिया, जो प्रभु की ये भगत से बाहज तिन ते सदा डराने रहिया, डराने रहिया। हर जस सुने न हर गुण गावे, बात जस सुने ना हर गुण गावे, बात नहीं आसमान गिरावे। आप न दे चुरू पर पानी, तह निंद जह गंगायानी। बैठत उठत कुटिलता चाल है, आप गए और नहुं काल, और नहुं काल। हर जस सुने ना हर गुण गावे, बात नहीं आसमान। शाड कुचर्चा आन न जान है, ब्रह्मा हूँ ओ कहयो न मान। आप गए और नहुं खो मैं, आग लगाए मंदिर में सो मैं। आग लगाए मंदिर में सो मैं, मंदिर में सो। हर जस सुने ना हर गुण गावे। बात नहीं आसमान ग्राम, बात नहीं आसमान ग्राम। आवरण हस्त आप है काने, तिनको देख कबीर लजाने। तिनको देख कबीर लजाने, कबीर लजाने हर जस सुने ना हर गुण गावे। बात नहीं आसमान ग्राम, बात नहीं आसमान ग्राम। उल्टी रे मन उल्टी रे, साकत स्यों कारी उल्टी रे, झूठे की रे झूठ परी, छुटकी रे मन छुटकी रे। बात नहीं आसमान गिरावे, मेरे मोहन श्रवणीय ना सुनाए। साकत गीत नाद तुन गावत, बोलत बोल जाए। बात नहीं आसमान गिरावे, गुरु रूसा संगत जी अज सिक्खी बहुत ही भयानक काल दे विचों दी गुजर रही है। नोट करना, जिस घर दे विच चार भरा इकट्ठे होके नहीं बैठ सकते, वह घर कदे भी आबाद नहीं हो सकता। अज इत्थे देखना करिए, गुरमताशे मुताबक सिक्खी वाल देखना करिए, सिक्खी के पता नहीं कितने धड़े बन गए ने, पता नहीं कितनिया जातों में वंड दिता है सिक्खी ने। साहब श्री गुरु गोबिंद सिंह जी महाराज जिन्हां ने सीस पांच प्यारियां तो पांच ले पर अमृत एक बख्शिया सी, वह कारण की सी? अमृत एक बख्शिया उसका कारण की सी कि मेरा खालसा जात पात तो मुक्त हो जाए। अज खालसा देहधारियां पाखंडियां तो छुटकारा पवा सके। जिमें कि अज आम ही देख चाहता है, यह गुरद्वारा रामगढ़िया का है, यह गुरद्वारा शिंबियां का है, यह गुरद्वारा पापियां का है। मतलब कि सिक्खी नूं असीं पता नहीं कितने धड़ियां दे विच वंड दिता है। सतगुरु बड़ा सुंदर उच्चारण करते हैं सिक्खी नूं धड़ियां विच वंडण वालियां प्रति। जात का गर्व ना कर मूरख गावारा, इस गर्भ ते चले बहुत विकारा। चारे वर्ण आखे सब कोई, ब्रह्म बिंद ते सब उपत होई। माटी एक सगल संसारा बहुविध पांडे कड़े कुमारा बात नहीं आसमान गिरावे। अदास पिछे जे संगतां दा हुक्म होया एक शहर विखे गुरु अर्जन साहब जी दे शहीदी गुरपुरब ते गया। तीन दिन दीवान सजदे रहे। वापसी वाले दिन दास ने अचानक उत्थों दे जनरल सकत्तर नूं एक प्रश्न किया कि भाई साहब जी की तुसीं इस गुरद्वारा साहब विखे भगत रविदास जी का गुरपुरब नहीं मना रहे? तो उन्होंने जवाब दिता कि नहीं। दास ने कारण पूछया तो उन्हें कारण दसिया कि वह जन्म दिहाड़ा भगत रविदासियां दे गुरद्वारे विखे मनाया जाता है। दास नूं बड़ा अफसोस होया इस गल सुन के। जो असली जवाब सी सैकटरी साहब नूं यह देना चाहिदा सी कि जेकर भापियां दे गुरद्वारे विखे रविदास जी का जन्म दिहाड़ा मनाया भी गया तो लोग किधरे ये ना समझण लग पैन कि यह गुरद्वारा रविदासियां दा है, इस वास्ते भापियां दी पहचान खत्म हो जाएगी। अते फिर अफसोस होया उन्हां अंध ज्ञानियां दे उपर जो कि अपने आप नूं रविदासिया कहलाउंदे हन। उन्होंने अपने गुरद्वारा ही वक्खरा बनाया होया है। उन्होंने शायद यह नहीं पता कि भगतां गुरुआं जां पीरां दी बोली विच चमार उसनूं नहीं कहा जाता जो जुत्तियां गंढदा है। चमार उसनूं कहा जाता है जो मनुखता इंसानियत नूं जात पात दे विच गंढदा है, इंसानियत दे टुकड़े करदा है। कबीर जी बड़ा सुंदर उच्चारण करते हैं जात का गर्व ना करियो कोई ब्राह्म बिंदे सो ब्राह्मण होई गज साडे तै तै तोतियां तेहरे पाएन तग गली जिना जप मालिया लोटे हाथ निभग। हर जस सुने ना हर गुण गावे बात नहीं आसमान गिरावे। आओ अज असी अपने घर नू देखना करिए। अज किसे गुरमुख नू पुछ लिया जाए भाई साहब जी तुसी अमृत कित्थों छकिया है तो आम ही आवाज आउंदी है कि मैं बेकिया तो छकिया है। कोई कहिंदा मैं टकशालियां तो छकिया है, कोई कहिंदा मैं अकालियां तो छकिया है। हालांकि सारे दलों के विच ही पांच प्यारे अमृत छकाउंदे हन ते कलगीधर पातशाह जी का हुक्म ही उस दिन ही कलगीधर पातशाह जी ने हुक्म कर दिता सी जिस दिन पांच प्यारे साज के अमृत तैयार किया सी अते सरबत कौम नूं पांच प्यारियां नूं गुरु बना के वाह वाह गोबिंद सिंह आपे गुरचेला वाला खिताब दिता सी पांच प्यारियां नूं। पर अज सिक्खी बहुत ज़्यादा भटक चुकी है। आज संसार नूं हो पता नहीं की गया है, घर घर दे विच अग लगी हुई है, भयानक ज्वाला भटक रही है। भरा नूं भरा नहीं देखना चाहुंदा। दो मिनट वास्ते असी सिक्खी दायरे तों बाहर जाइए। दास दा कहण तों भाव बाबरी मस्जिद अते राम जन्म भूमि बारे है। जिस वक्त यह भयानक युद्ध चल रहा सी तां दास ने एक विचार आया मन दे विच कि शायद इस जदोजहद जां युद्ध दे विच गुरु नानक पातशाह किधरे आ भी जांदे तां गुरु नानक पातशाह ने हिंदू अते मुसलमान नूं उपदेश पता की देना सी। क्या हिंदुओ मुसलमाना की मस्जिद वरान ना करियो क्योंकि इस दे विच भी उही राम वसदा है जिसनूं तुसी मानदे हो। उस दे विच भी ਉਹੀ ਅੱਲਾ ਤਾਲਾ ਵੱਸਦਾ ਏ। ਰਾਮ ਕੀ ਰਹੀਮ ਕੀ ਦੇਹ ਰਾਮ ਸੀਤ ਸੋਈ ਪੂਜਾ ਨਿਵਾਜੋਈ ਮਾਨਸ ਸਭ ਏਕ ਪੈ ਅਨੇਕ ਕੋ ਪਰਮਾਉ ਹੈ। ਦੇਵਤਾ ਅਦੇਵ ਜਖ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੋ ਪੇਸ ਕੋ ਪਰਮਾਉ ਹੈ। ਸਭੈ ਕਟ ਰਾਮ ਬੋਲੈ ਰਾਮ ਬਿਨਾ ਕੋ ਬੋਲੈ ਰੇ। ਸਭੈ ਕਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ। ਕਟ ਕਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੁ ਨਾਨਕ ਤੇ ਭਜ ਮਨਾ ਪਉ ਨਿਧਿ ਉਤਰੈ ਪਾਰ। ਬਾਤ ਨਹੀਂ ਅਸਮਾਨ ਗਿਰਾਵੈ ਤੇ ਜੇਕਰ ਗੁਰੂ ਨਾਨਕ ਪਾਤਸ਼ਾਹ ਮੁਸਲਮਾਨ ਨੂੰ ਉਪਦੇਸ਼ ਕਰਦੇ ਤਾਂ ਮੁਸਲਮਾਨ ਨੂੰ ਵੀ ਉਹੀ ਉਪਦੇਸ਼ ਕਰਨਾ ਸੀ ਜੋ ਪਹਿਲਾਂ ਹਿੰਦੂ ਨੂੰ ਕੀਤਾ ਸੀ। ਤਾਂ ਇਹਨਾਂ ਧਰਮ ਵਿੱਚ ਟੋਟੇ ਕਰਨ ਵਾਲੇ ਮਨੁੱਖਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪਤਾ ਕੀ ਕਹਿਣਾ ਸੀ? ਇਹ ਬਾਬਾ ਜਾਂ ਤਾਂ ਇੱਥੋਂ ਭਲੀ ਪੰਥ ਚੱਲਿਆ ਜਾ ਤੇ ਜਾਂ ਸਾਡੇ ਸਾਹਮਣੇ ਝੂਠ ਨਾ ਬੋਲ, ਕਿਉਂਕਿ ਇਹੀ ਕਹਿ ਸਕਦੇ ਸਨ। ਕਿਉਂਕਿ ਮੁਸਲਮਾਨ ਨੇ ਮੰਦਿਰ ਵਿੱਚ ਰੱਬ ਨੂੰ ਨਹੀਂ ਦੇਖਿਆ ਅਤੇ ਹਿੰਦੂ ਨੇ ਮਸੀਤ ਜਾਂ ਮਸਜਿਦ ਦੇ ਵਿੱਚ ਰੱਬ ਨੂੰ ਨਹੀਂ ਦੇਖਿਆ। ਗੁਰੂ ਨਾਨਕ ਪਾਤਸ਼ਾਹ ਉਹਨਾਂ ਸਹਿ ਸੁਭਾਈ ਕਹਿ ਦੇਣਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜਾਂ ਇੱਥੋਂ ਭਲੀ ਪੰਥ ਚੱਲਿਆ ਜਾ ਤੇ ਜਾਂ ਸਾਡੇ ਸਾਹਮਣੇ ਝੂਠ ਨਾ ਬੋਲ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਾਂਦਿਆਂ ਜਾਂਦਿਆਂ ਉਹਨਾਂ ਨੂੰ ਇੱਕ ਵਾਰ ਦੇ ਜਾਣਾ ਸੀ, ਇੱਕ ਉਪਦੇਸ਼ ਕਰ ਜਾਣਾ ਸੀ ਜੋ ਉਹਨਾਂ ਨੇ ਭਲਿਆਂ ਲੋਕਾਂ ਨੂੰ ਉੱਜਣ ਵਾਸਤੇ ਅਤੇ ਮੰਦਿਆਂ ਲੋਕਾਂ ਨੂੰ ਵਸਣ ਵਾਸਤੇ ਦਿੱਤਾ ਹੋਇਆ ਸੀ। ਕਿਹਾ ਧਰਮ ਦੇ ਨਾਮ 'ਤੇ ਰੱਬ ਦੇ ਟੋਟੇ ਕਰਨ ਵਾਲੇ ਲੋਕੋ ਤੁਸੀਂ ਇੱਥੇ ਹੀ ਵੱਸਦੇ ਰਹੋ, ਕਿਉਂਕਿ ਜੇਕਰ ਤੁਸੀਂ ਉੱਜੜ ਵੀ ਗਏ ਤਾਂ ਆਪਣੇ ਜੈਸੀ ਮੰਦੀ ਮਤ ਹੋਰ ਕਿਧਰੇ ਜਾ ਕੇ ਵੀ ਫੈਲਾ ਸਕਦੇ ਹੋ। ਆਪ ਜੀ ਨੇ ਸੁਣੀ ਹੋਏਗੀ ਡੱਡੂ ਅਤੇ ਹੰਸ ਵਾਲੀ ਕਹਾਣੀ। ਹੰਸ ਉੱਡਦਾ ਉੱਡਦਾ ਸਾਗਰ ਦੇ ਕਿਨਾਰੇ ਤੋਂ ਜਦ ਡੱਡੂ ਦੇ ਪਾਸ ਆਇਆ, ਖੂਹ ਦੇ ਕਿਨਾਰੇ ਆ ਕੇ ਬੈਠਾ, ਤਾਂ ਡੱਡੂ ਨੇ ਸੋਚਿਆ ਕਿ ਅੱਜ ਸਾਗਰ ਦਾ ਵਸਨੀਕ ਮੇਰੇ ਪਾਸ ਆਇਆ, ਕਿਉਂ ਨਾ ਇਸ ਨੂੰ ਸਾਗਰ ਪ੍ਰਤੀ ਕੁਝ ਪ੍ਰਸ਼ਨ ਹੀ ਕਰੀਏ। ਆ ਪ੍ਰਸ਼ਨ ਕੀਤਾ ਹੈ ਡੱਡੂ ਨੇ। ਡੱਡੂ ਪੁੱਛਦਾ ਹੈ, ਇਹ ਹੰਸ ਸਾਗਰ ਕਿਤਨਾ ਵੱਡਾ ਹੁੰਦਾ ਹੈ? ਇੱਕ ਛਲਾਂਗ ਮਾਰੀ ਡੱਡੂ ਨੇ, ਪੁੱਛਿਆ ਇਤਨਾ ਵੱਡਾ ਹੁੰਦਾ ਹੈ? ਤਾਂ ਹੰਸ ਕਹਿੰਦਾ ਨਹੀਂ, ਇਸ ਤੋਂ ਵੀ ਵੱਡਾ ਹੁੰਦਾ ਹੈ। ਦੋ ਛਲਾਂਗਾਂ ਮਾਰੀਆਂ ਤਾਂ ਹੰਸ ਨੇ ਕਿਹਾ ਇਸ ਤੋਂ ਵੀ ਵੱਡਾ ਹੁੰਦਾ ਹੈ। ਆਖਰ ਉਹ ਖੂਹ ਹੀ ਟੱਪ ਗਿਆ ਡੱਡੂ। ਤਾਂ ਖੂਹ ਟੱਪ ਕੇ ਜਦ ਡੱਡੂ ਨੇ ਪੁੱਛਿਆ ਕਿ ਸਾਗਰ ਇਤਨਾ ਵੱਡਾ ਹੁੰਦਾ ਹੈ, ਤਾਂ ਹੰਸ ਕਹਿਣ ਲੱਗਾ ਇਹ ਭਲਿਆ ਪੁੱਛਾ, ਉਹ ਸਾਗਰ ਦੇ ਵਿੱਚ ਤਾਂ ਜਿਸ ਖੂਹ ਦੇ ਵਿੱਚ ਤੂੰ ਵੱਸਦਾ ਹੈ ਪਤਾ ਨਹੀਂ ਕਿਤਨੇ ਖੂਹ ਸਮਾ ਜਾਂਦੇ ਹਨ। ਤਾਂ ਡੱਡੂ ਨੇ ਹੌਲੀ ਕਨਾ ਕਹਿ ਦਿੱਤਾ, ਜਾ ਫਿਰ ਤੂੰ ਝੂਠ ਬੋਲਦਾ ਹੈ। ਡੱਡੂ ਨੇ ਦੇਖਿਆ ਨਹੀਂ ਸੀ ਨਾ ਕਿ ਸਾਗਰ ਇਤਨਾ ਵੱਡਾ ਹੁੰਦਾ ਹੈ। ਅਤੇ ਇਸੇ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਅੱਜ ਧਰਮਾਂ ਦੇ ਲੋਕਾਂ ਨੂੰ ਆ ਕੇ ਉਪਦੇਸ਼ ਦਿੰਦੇ ਕਿ ਹਰ ਜਗ੍ਹਾ ਰੱਬ ਵੱਸਦਾ ਹੈ। ਉਹਨਾਂ ਨੇ ਵੀ ਉਸੇ ਤਰ੍ਹਾਂ ਦੀ ਗੁਰੂ ਨਾਨਕ ਪਾਤਸ਼ਾਹ ਨੂੰ ਕਹਿ ਦੇਣਾ ਸੀ, ਗੁਰੂ ਨਾਨਕ ਪਾਤਸ਼ਾਹ ਜਿਹਾ ਤੂੰ ਝੂਠ ਬੋਲਦਾ ਹੈ, ਕਿਉਂਕਿ ਉਹਨਾਂ ਨੇ ਦੇਖਿਆ ਨਹੀਂ ਹੈ ਮੰਦਿਰ ਦੇ ਵਿੱਚ ਵੀ ਰੱਬ ਵੱਸਦਾ ਹੈ ਅਤੇ ਹਿੰਦੂ ਨੇ ਦੇਖਿਆ ਨਹੀਂ ਮਸਜਿਦ ਦੇ ਵਿੱਚ ਵੀ ਰੱਬ ਵੱਸਦਾ ਹੈ। ਸੋਠ ਮਹੱਲਾ ਪੰਜਵਾਂ, ਗੁਰੂ ਅਰਜਨ ਪਾਤਸ਼ਾਹ ਬੜਾ ਸੁੰਦਰ ਉਚਾਰਨ ਕਰਦੇ ਹਨ। ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਸੁਨ ਮੀਤਾ ਜੀਓ ਹਮਾਰਾ ਬਲ ਬਲ ਜਾਸੇ ਹਰ ਦਰਸ਼ਨ ਦੇ ਹੋ ਦਿਖਾਈ। ਬਾਤ ਨਹੀਂ ਅਸਮਾਨ ਗਿਰਾਵੇ, ਮੇਰੀ ਬੇਨਤੀ ਹੈ ਉਹਨਾਂ ਇਨਸਾਨਾਂ ਨੂੰ ਜਿਨ੍ਹਾਂ ਨੇ ਮਨੁੱਖਤਾ ਨੂੰ ਜਾਤਾਂ ਵਿੱਚ ਵੰਡ ਦਿੱਤਾ ਹੈ, ਜਿਸ ਤਰ੍ਹਾਂ ਕਿ ਸਿੱਖੀ ਕੌਮ ਦੇ ਟੁਕੜੇ ਹੋ ਗਏ ਹਨ, ਤੜੇ ਕਰਨ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਆਓ ਅੱਜ ਸਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਸਾਇਆ ਹੇਠ ਆ ਕੇ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਹੋਏ ਮੁਬਾਰਕ ਹੁਕਮ 'ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇ।
ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤ ਨਹੀਂ ਆਸਮਾਨ ਗਿਰਾਵੈ, ਬਾਤ ਨਹੀਂ ਆਸਮਾਨ ਗਿਰਾਵੈ,
ਬਾਤ ਨਹੀਂ ਅਸਮਾਨ ਗਿਰਾਵੇ, ਬਾਤ ਨਹੀਂ ਅਸਮਾਨ ਗਿਰਾਵੇ, ਹਰ ਜਸ ਸੁਣੈ ਨਾ ਹਰ ਗੁਣ ਗਾਵੇ,
ਬਾਤ ਨਹੀਂ ਅਸਮਾਨ ਗਿਰਾਵੇ, ਬਾਤ ਨਹੀਂ ਅਸਮਾਨ ਗਿਰਾਵੈ,
ਬਾਤ ਨਹੀਂ ਅਸਮਾਨ ਗਿਰਾਵੈ,
ਬਾਤ ਨਹੀਂ ਅਸਮਾਨ ਗਿਰਾਵੈ,
ਬਾਤ ਨਹੀਂ ਅਸਮਾਨ
ਜਸ ਸੁਣੈ ਨਾ ਹਰ ਗੁਣ ਗਾਵੈ, ਬਾਤ ਨਹੀਂ।